ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਸਾਬਕਾ ਫੈਡਰਲ ਸਰਕਾਰ ਦੀ ਅਖੌਤੀ ਰੋਬੋਡੈਟ ਸਕੀਮ ਸੰਬੰਧੀ ਰਾਇਲ ਕਮਿਸ਼ਨ ਦੀ ਸਿਟਿੰਗ ਬ੍ਰਿਸਬੇਨ ਵਿਚ ਸ਼ੁਰੂ ਹੋ ਗਈ ਹੈ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿਚ ਇਹ ਖਾਸ ਰਿਪੋਰਟ। ਜੈਨੀਫਰ ਮਿਲਰ ਰੋਬੋਡੈਟ ਸਕੀਮ ਦੇ ਚਿਹਰਿਆਂ ਵਿਚੋਂ ਇਕ ਹੈ। ਜਦੋਂ ਸਰਕਾਰੀ ਕਰਜ਼ਾ ਰਿਕਵਰੀ ਸਕੀਮ ਬਾਰੇ ਸੁਣਵਾਈ ਸ਼ੁਰੂ ਹੋਈ ਤਾਂ ਉਸ ਨੇ ਆਪਣੇ ਮਰਹੂਮ ਬੇਟੇ ਰੀਸ ਦੀ ਕਹਾਣੀ ਸੁਣਾਈ।
I lost Reese 5.5 years ago and I've fought for him every step of the way. He had a massive debt of $28,000, so he was falsely accused. It was just too much for him to bear and he took his life.
ਰੋਬੋਡੈਟ ਸਕੀਮ ਦੀ ਕਲਪਨਾ 2015 ਵਿੱਚ ਤਤਕਾਲੀ ਸਮਾਜ ਸੇਵਾ ਮੰਤਰੀ ਸਕਾਟ ਮੋਰਿਸਨ ਦੇ ਅਧੀਨ ਕੀਤੀ ਗਈ ਸੀ। ਸਬੂਤਾਂ ਤੋਂ ਪਤਾ ਲੱਗਾ ਕਿ ਭਲਾਈ ਪ੍ਰਾਪਤਕਰਤਾਵਾਂ ਤੇ ਸੰਘੀ ਸਰਕਾਰ ਨੂੰ ਪੈਸੇ ਦੇਣ ਦਾ ਝੂਠਾ ਦੋਸ਼ ਲਗਾਇਆ ਗਿਆ ਸੀ। ਇਸ ਨੇ ਭਲਾਈ ਪ੍ਰਾਪਤਕਰਤਾਵਾਂ ਦੀ ਔਸਤ ਹਫ਼ਤਾਵਾਰੀ ਕਮਾਈ ਦੀ ਗਲਤ ਗਣਨਾ ਤੋਂ ਬਾਅਦ ਸਵੈਚਲਿਤ ਕਰਜ਼ੇ ਦੇ ਨੋਟਿਸ ਜਾਰੀ ਕੀਤੇ ਸਨ। 2015 ਫੈਡਰਲ ਬਜਟ ਵਿਚ 5 ਸਾਲਾਂ ਵਿਚ 1.7 ਬਿਲੀਅਨ ਡਾਲਰ ਤੋਂ ਵੱਧ ਦੀ ਬਚਤ ਦਾ ਅਨੁਮਾਨ ਲਗਾਇਆ ਗਿਆ ਸੀ ਅਤੇ ਕਰਜ਼ਾ ਇਕੱਠੇ ਕਰਨ ਵਾਲੇ ਕੰਮ ਲਈ ਚੁਣੇ ਗਏ ਸਨ। ਅੰਤ ਵਿਚ ਸਕੀਮ ਨੇ ਗਲਤ ਤਰੀਕੇ ਨਾਲ 3,81,000 ਲੋਕਾਂ ਤੋਂ $750 million ਤੋਂ ਵੱਧ ਦੀ ਵਸੂਲੀ ਕੀਤੀ। ਫੈਡਰਲ ਅਦਾਲਤ ਨੇ 2019 ਵਿਚ ਇਸ ਸਕੀਮ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਅਤੇ ਇਸ ਦੀ 1.2 ਬਿਲੀਅਨ ਡਾਲਰ ਦੀ ਆਊਟ ਆਫ਼ ਕੋਰਟ ਸੈਟਲਮੈਂਟ ਹੋਈ। ਰਾਇਲ ਕਮਿਸ਼ਨ ਦੀ ਸਹਾਇਤਾ ਕਰਨ ਵਾਲੇ ਕਾਉਂਸਲ ਜਸਟਿਨ ਗ੍ਰੈਗਰੀ ਨੇ ਪਿਛਲੀਆਂ ਰਿਪੋਰਟਾਂ ਅਤੇ ਪੁੱਛਗਿੱਛਾਂ ਦੇ ਆਧਾਰ ਤੇ ਮਾਮਲਿਆਂ ਬਾਰੇ ਪੱਖਪਾਤ ਨਾ ਕਰਨ ਦੀ ਸਹੁੰ ਖਾਧੀ ਹੈ, ਪਰ ਰਾਇਲ ਕਮਿਸ਼ਨਰ ਕੈਥਰੀਨ ਹੋਮਜ਼ ਨੇ ਜਵਾਬਦੇਹੀ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ।
Not much has been revealed about what advice or consultation or reasoning or response to criticism was occurring behind the scenes at any stage.
ਰਾਇਲ ਕਮਿਸ਼ਨ ਮੌਜੂਦਾ ਫੈਡਰਲ ਸਰਕਾਰ ਦਾ ਮੁੱਖ ਚੋਣ ਵਾਅਦਾ ਸੀ। ਜਿਸ ਗਤੀ ਨਾਲ ਇਹ ਚੱਲ ਰਹੀ ਹੈ, ਸਾਰੀਆਂ ਸੁਣਵਾਈਆਂ ਬ੍ਰਿਸਬੇਨ ਵਿਚ ਹੋਣਗੀਆਂ ਅਤੇ ਸਾਬਕਾ ਸਰਕਾਰੀ ਮੰਤਰੀਆਂ ਅਤੇ ਜਨਤਕ ਸੇਵਕਾਂ ਨੂੰ ਛੱਡ ਕੇ ਹੋਰ ਕਿਤੇ ਰਹਿੰਦੇ ਗਵਾਹ ਵੀਡੀਓ ਲਿੰਕ ਰਾਹੀਂ ਗਵਾਹੀ ਦੇ ਸਕਣਗੇ। ਸਰਕਾਰੀ ਸੇਵਾਵਾਂ ਬਾਰੇ ਸੰਘੀ ਮੰਤਰੀ ਬਿਲ ਸ਼ੌਰਟਨ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਘੱਟੋ ਘੱਟ ਲਾਪਰਵਾਹ ਤਾਂ ਸੀ ਹੀ।
Despite the warnings, despite the hardship, despite the trauma, the Robodebt scheme was relentlessly implemented by the Morrison government. So this Royal Commission is to find out how could there have been such a massive failure of public administration? How could the government of Australia unlawfully raise debts against nearly 400,000 of our fellow Australian citizens, alleging $1.7 billion was owed to the Commonwealth? The scheme was unlawful. The warning signs were ignored. Trauma occurred.
ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਰਾਇਲ ਕਮਿਸ਼ਨ ਨੂੰ ਆਪਣੀ ਪਾਰਟੀ ਦੇ ਖਿਲਾਫ ਸਿਆਸੀ ਪਲੇਬੈਕ ਦੱਸ ਰਹੇ ਹਨ। ਪਰ ਸ਼੍ਰੀਮਾਨ ਬਿਲ ਸ਼ੌਰਟਨ ਦਾ ਕਹਿਣਾ ਹੈ ਕਿ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਦਾ ਖੋਜਿਆ ਜਾਣਾ ਜ਼ਰੂਰੀ ਹੈ।
We hope the Royal Commission will get to the bottom of why this happened and make sure it can never happen again. Why successive Morrison government ministers and Turnbull ministers ignored the warning signs. Why senior public servants didn't do the proper checking to see if the scheme was lawful.
ਇਸ ਨਾਲ ਸਿੱਧੇ ਤੌਰ ਤੇ ਪ੍ਰਭਾਵਿਤ ਲੋਕ ਕਹਿੰਦੇ ਹਨ ਕਿ ਉਹ ਸਿਰਫ ਜਵਾਬ ਚਾਹੁੰਦੇ ਹਨ। ਕੈਥ ਮੈਡਵਿਕ ਸਕੀਮ ਦੀ ਇੱਕ ਹੋਰ ਮ੍ਰਿਤਕ ਪੀੜਤ ਦੀ ਮਾਂ ਹੈ।
I am so grateful to Bill Shorten and the Labor Party for honouring their commitment to do this. We can't get our sons back, but we do need to have transparency about what happened here.
ਪਹਿਲੇ ਗਵਾਹ 31 ਅਕਤੂਬਰ ਨੂੰ ਗਵਾਹੀ ਦੇਣ ਵਾਲੇ ਹਨ। ਰਾਇਲ ਕਮਿਸ਼ਨ ਅਗਲੇ ਸਾਲ ਅਪ੍ਰੈਲ ਵਿਚ ਰਿਪੋਰਟ ਦੇਣ ਵਾਲਾ ਹੈ। ਇਹ ਜਾਣਕਾਰੀ SBS ਨਿਊਜ਼ ਦੇ ਸਟੇਫਾਨ ਐਮਬਰਸਟਰ ਅਤੇ ਸੁਨੀਲ ਅਵਸਥੀ ਦੀ ਮਦਦ ਨਾਲ ਪੰਜਾਬੀ ਵਿਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।